दान पुन भी करदे अते इस तरीके नाल संसार नू रस्ता परमेश्वर ने दिखाया।
जही धर्म भव बंधन हरना,
सिमरन करना ते जग करना यही धर्म दुनिया नू दिता संसार दे बंधन कटन लई।
सुनते है समा जग बहु करके,
उस समय फिर जग बहुत करके सुनो।
सिमर गए भव सागर तरके,
सिमरन करके बहुत दुनिया भव सागर तरी।
यह पीछे द्वापर जग आवा,
ओदू बाद फिर द्वापर युग आया।
1000 की आयु रहावा,
ओदो 1000 वरे दी उमर सी लोकां दी।
पूजा करन भजन पुन नामा,
ओदो लोकां कोल कुछ फिर पैसे दी घाट हुई, पूजा तक ही सीमित सीगे, पूजा करनी ते भजन करना। फिर लोकां विच पहला एक घाट जरूर रही के लोग नाम जेड़ा सी ओ नाम वाले पासे थोड़ी घाट रहेगी, पूजा ज्यादा करनी, जग ज्यादा करने, प्राणायाम ज्यादा करने, नाम वाले पासे नूं ध्यान भी थोड़ा जिहा घटा दिंदे हुंदे सी। फिर चलो कल्ली पूजा, क्योंकि पूजा सौखी गल हुंदी है, पूजा करनी, पूजा कीचा नाम ध्याई अपना तो यह है। लोग आम तौर पर पूजा विच फिर वह चीज़ा गिणिया जांदियां सी, सो 6 प्रकार दे नाल उह करनी, फिर वह पूजा विच फुल आदि चढ़ाने, धूप चढ़ाउणी है, चंदन छिड़कना, ठाकुर दी इशनान कराने, होर करने करके तली खड़का देनी। वह 10-15 मिनट का कम हुंदा है, नाले फिजिकली है भाई, भगती च थोड़ा जोर लगता है, इस करके मनुख हौली हौली भगती तो कन्नी कतराउण लग पे। ते जिहड़ी सी प्राणायाम ते इहदे नाल नाल जग करने ते पूजा करनी, ये हुंदे सौखे। पूजा सौखी, जग करने सौखे तां हुंदे ने, पैसा देना बस, हाँ भी किन्ने पैसे, इन्ने पैसे ला, इन जलेबियां बना दो, भी इन्ने लंगर ला दो, भी इन्ना कर दो, ये सौखा काम है, आप कुछ नहीं जी करना, राजे महाराजे ने। इस तरह करन दे नाल फिर वह नाम तो सी, पर नाम लोग घट जपते तो वह दूजे पासे ज़्यादा जोर ला देंदे। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਦੀ ਬਹੁਲਤਾ ਨਾ ਹੋਈ।
ਜਹਿ ਉਪਦੇਸ਼ ਕੀਓ ਸੁਖ ਧਾਮ,
ਸੁਖਾਂ ਦੇ ਧਾਮ ਘਰ ਨੇ ਇਹ ਉਪਦੇਸ਼ ਕੀਤਾ। ਫਿਰ
ਇਸ ਪ੍ਰਕਾਰ ਕੇ ਮਨੁੰਜ ਅਨੇਕਾ,
ਇਸ ਤਰੀਕੇ ਦੇ ਬਹੁਤ ਸਾਰੇ ਬੰਦੇ ਹੋਏ।
ਉਧਰੇ ਜਗਤੇ ਪਾਏ ਵਿਵੇਕਾ,
ਸੰਸਾਰ ਤੋਂ ਉਹ ਉਧਰ ਗਏ ਗਿਆਨ ਪਾ ਕੇ।
ਤ੍ਰੈ ਯੁਗ ਮਹਿ ਪਿਖ ਸਖਤ ਸਮੇਤਾ,
ਤਿੰਨਾ ਯੁੱਗਾਂ ਦੇ ਵਿੱਚ ਲੋਕਾਂ ਚ ਸਰੀਰਕ ਬਲ, ਪੈਸੇ ਦਾ ਬਲ, ਉਮਰ ਦਾ ਬਲ, ਇਹ ਸਾਰੀਆਂ ਚੀਜ਼ਾਂ ਸਨ।
ਆਜੋ ਵਿਰਧ ਬਲ ਦਰਬ ਅਨੇਕਾ,
ਕੀ ਸੀ ਉਮਰ ਵੱਡੀ ਸੀ, ਸਰੀਰ ਦਾ ਬਲ ਸੀ, ਪੈਸਾ ਸੀ।
ਇਨ ਤੇ ਰਹਿਤ ਦੇਖ ਕਲ ਮਾਹੀ,
ਕਲਯੁਗ ਵਿੱਚ ਨਾ ਉਮਰ ਲੰਬੀ ਹੈ, ਨਾ ਸਰੀਰਕ ਬਲ ਹੈ, ਨਾ ਪੈਸਾ, ਇਹ ਦੇਖ ਕੇ
ਮਹਾਰੰਕ ਦੁੱਖ ਨੈ ਲਿਆ ਗਰਾਹੀ।
ਬੰਦੇ ਵਿਚਾਰੇ ਗਰੀਬ ਹੀ ਬਹੁਤ ਨੇ, ਕੰਗਾਲ ਨੇ, ਫੇਰ ਦੇਖੋ ਦੁੱਖਾਂ ਨੇ ਵਿਚਾਰੇ ਫੜੇ ਹੋਏ ਨੇ। ਇਸ ਤਰ੍ਹਾਂ ਕਰਕੇ ਬੰਦਿਆਂ ਕੋਲ ਸਰੀਰਕ ਬਲ ਨਾ ਕੋਈ, ਉਮਰ ਨਾ ਕੋਈ, ਪੈਸਾ, ਰੋਟੀ ਘਰ ਦੀ ਬੜੀ ਮੁਸ਼ਕਲ ਦੇ ਨਾਲ ਚੱਲਦੀ ਹੈ।
ਸਭ ਪ੍ਰਤ ਏਕ ਨਾਮ ਉਪਦੇਸਾ,
ਹੁਣ ਮਹਾਰਾਜ ਨੇ ਕੀ ਕੀਤਾ ਕਲਯੁਗ ਦੇ ਵਿੱਚ ਕੀ ਕੀਤਾ, ਫਿਰ ਉਹ ਸਾਰੀਆਂ ਚੀਜ਼ਾਂ ਪਰ ਤਾਂ ਸਕਦੇ ਨਹੀਂ, ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਨਾਮ ਜਪਿਆ ਕਰੋ।
ਵੈਦ ਕਿਰਪਾਲ ਗੁਰੂ ਜਗਤੇਸਾ,
ਜਿਵੇਂ ਕਿਰਪਾਲੂ ਵੈਦ ਨੇ ਉਹ ਗਰੀਬ ਆਦਮੀ ਨੂੰ ਕੱਲੀ ਜਮੈਣ ਹੀ ਦੱਸੀ ਸੀ, ਚਿੱਟੀ ਪੁੜੀ ਬੰਦ ਕਰਤੀ, ਇਸੇ ਤਰ੍ਹਾਂ ਮਹਾਰਾਜ ਨੇ ਚਿੱਟੀ ਪੁੜੀ ਪ੍ਰਾਣਾਯਾਮ ਆਦਿਕ ਉਹ ਜਗ ਯੋਗ ਪੂਜਾ ਬੰਦ ਕਰਕੇ ਇੱਕ ਗੱਲ ਚਲਾਤੀ ਵੀ ਸਿਰਫ ਨਾਮ ਹੀ ਜਪੋ, ਕਿਉਂ ਨਾਮ 'ਤੇ ਕੋਈ ਪੈਸਾ ਨਹੀਂ ਲੱਗਦਾ, ਨਾਮ ਸੌਖੀ ਚੀਜ਼ ਆ, ਨਾਮ ਲੈਣਾ ਕੋਈ ਔਖਾ ਨਹੀਂ। ਇਹ ਕਲਯੁੱਗ ਦੇ ਜੀਵਾਂ ਨੂੰ ਨਾਮ ਦੀ ਬਖਸ਼ਿਸ਼ ਕਰਤੀ।
ਨਿਜ ਢਿਗਾ ਮੋਲ ਰੂਪ ਮਤ ਨਾਹੀ,
ਹੁਣ ਜਿਹੜੀ ਸੀ ਉਹ ਗਰੀਬ ਆਦਮੀ ਨੇ ਕਿਹਾ ਸੀਗਾ ਵੈਦ ਨੂੰ, ਮੇਰੇ ਕੋਲ ਤਾਂ ਪੈਸਾ ਵੀ ਨਹੀਂ ਹੈ ਬਾਬਾ ਕੋਈ ਜਮੈਣ ਖਰੀਦਣ ਨੂੰ। ਉਹ ਕਹਿੰਦਾ ਚੰਗਾ ਆਦਮੀ, ਨਾਲੇ ਮੈਂ ਦੱਸਾਂ, ਨਾਲੇ ਪੈਸਾ ਨਹੀਂ ਕੋਲੇ। ਇਹ ਫਿਰ ਉਹਨੇ ਕੋਲੋਂ ਪੈਸੇ 2 ਪੈਸੇ ਦੇ ਤੇ, ਉਹ ਜਾਂ ਹੱਟੀ ਤੋਂ ਲੈ ਲਾ, ਜਾਂ 1 ਪੈਸੇ ਦੀ ਜਮੈਣ ਲੈ ਕੇ ਖਾ ਲਾ। ਹੁਣ ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਬਾਰੇ ਕਹਿੰਦੇ ਨਿੱਜ ਢਿਗ ਮੋਲ ਰੂਪ ਮਤ ਨਾਹੀ। ਇੱਧਰ ਕਲਯੁਗ ਦੇ ਜੀਵਾਂ ਕੀ ਸੀ, ਬੁੱਧੀ ਰੂਪੀ ਮੁੱਲ ਹੀ ਨਹੀਂ ਸੀ ਇਹਨਾਂ ਕੋਲੇ, ਇੰਨੇ ਕੰਗਾਲ ਨੇ, ਇਹਨਾਂ ਕੋਲ ਬੁੱਧੀ ਵੀ ਹੈ ਨਹੀਂ। ਨਿਜ ਟਿਗ ਰੂਪ ਮੋਲ ਰੂਪ ਮਤ ਨਾ, ਇਹਨਾਂ ਕੋਲ ਮੁੱਲ ਰੂਪ ਮਤ ਬੁੱਧੀ ਹੈ ਹੀ ਨਹੀਂ ਸੀ ਵਿਚਾਰਿਆਂ ਕੋਲੇ।
ਸੰਸਕ੍ਰਿਤ ਕੋ ਲਖ ਨਾ ਸਕਾਹੀ।
ਹੁਣ ਜਿਹੜੀ ਸੰਸਕ੍ਰਿਤ ਸੀ ਇਹ ਬਹੁਤ ਔਖੀ ਸੀ। ਸੰਸਕ੍ਰਿਤ ਨੂੰ ਤਾਂ ਇੱਕ ਵਧੀਆ ਬੁੱਧੀ ਵਾਲਾ ਬ੍ਰਾਹਮਣ, ਚਾਰ ਜਾਤੀਆਂ ਵੰਡੀਆਂ ਸੀ, ਖੱਤਰੀ ਬ੍ਰਾਹਮਣ ਸੂਦ ਵੈਸ, ਬ੍ਰਾਹਮਣ ਹੋਵੇ ਬ੍ਰਾਹਮਣਾਂ ਵਿੱਚ ਵੀ ਉੱਚੀ ਕੁਲ ਵਾਲਾ ਬ੍ਰਾਹਮਣ ਹੋਵੇ, ਫਿਰ ਜਾ ਕੇ ਕਿਤੇ ਤੇਜ਼ ਬੁੱਧੀ ਵਾਲਾ ਬੰਦਾ ਹੋਵੇ, ਫਿਰ ਕਿਤੋਂ 12 ਸਾਲਾਂ 'ਚ ਇਹਦਾ ਪਾਠ ਹੀ ਸਿੱਖਦਾ, ਵਿਆਕਰਨ ਸਿੱਖਦਾ, 12 ਸਾਲਾਂ ਵਿੱਚ ਵੇਦ ਦਾ ਪਾਠੀ ਬਣਦਾ, 12 ਸਾਲਾਂ ਵਿੱਚ ਜਾ ਕੇ ਵੇਦਾਂ ਚਾਰਾਂ ਦੀ ਕਥਾ ਸਿੱਖਦਾ, 36 ਸਾਲਾਂ ਵਿੱਚ ਇੱਕ ਤੇਜ਼ ਬੁੱਧੀ ਵਾਲਾ ਬੰਦਾ ਜਾ ਕੇ ਉਹਨੂੰ ਸਮਝਦਾ ਸੀ। ਹੁਣ ਕਲਯੁੱਗ ਵਿੱਚ ਤਾਂ ਬੁੱਧੀ ਹੈ ਨਹੀਂ ਕਿਸੇ ਦੀ, ਮਹਾਰਾਜ ਕਹਿੰਦੇ ਬੁੱਧੀ ਰੂਪੀ ਮੁੱਲ ਕਿਸੇ ਕੋਲ ਨਹੀਂ ਸੀ।
ਦੀਨੋ ਤਬ ਸਤਿਗੁਰ ਨਿਜ ਪਾਸਾ।
ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚਿਆ ਇਹਨਾਂ ਨੂੰ ਹੁਣ ਇਹੋ ਜਿਹੀ ਭਾਸ਼ਾ ਦੇਈਏ ਕਿ ਦੇਸ਼ ਭਾਸ਼ਾ ਦੇਈਏ, ਬਹੁਤ ਹੀ ਸੌਖੀ ਚੀਜ਼ ਹੋਵੇ।
ਦੇਸਨ ਭਾਖਾ ਮਾਹੇ ਪ੍ਰਕਾਸ਼ਾ।
ਮਹਾਰਾਜ ਨੇ ਦੇਸੀ ਬੋਲੀਆਂ ਚੋਂ ਸਾਰੀ ਚੀਜ਼ ਨਾ ਸੌਖੀ ਜੀ ਕਰਕੇ ਸਮਝਾ ਤੀ, ਬਿਲਕੁਲ ਸੌਖਾ, ਕੋਈ ਔਖਾ ਨਹੀਂ। ਉਹ ਭਾਸ਼ਾ ਹੀ ਬਦਲ ਦਿੱਤੀ, ਸਿੱਧਾ ਹੀ ਲਿਖਤਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਾਹੇ ਮਿਟਾਵੋ, ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਉਹ ਜਿਹੜੀਆਂ ਚੀਜ਼ਾਂ ਸੀ ਮਹਿੰਗੀਆਂ ਉਹ ਫਿਰ ਬੰਦ ਕਰ ਦਿੱਤੀਆਂ, ਕਿਉਂਕਿ ਬੁੱਧੀ ਨਹੀਂ ਸਮਝਣੀ। ਆਹ ਜਿੱਦਾਂ ਹੁਣ ਸੰਸਕ੍ਰਿਤ ਸਹਿਸਕ੍ਰਿਤੀ ਦਾ ਪਾਠ ਆਉਂਦਾ ਜਾਂ ਸਵਈਆਂ ਦਾ ਪਾਠ ਆਉਂਦਾ, ਉਹ ਕਿਹੜਾ ਪਾਠੀ ਸਮਝਦੇ ਨੇ, ਉਹੀ ਪੜ੍ਹੀ ਜਾਂਦੇ ਨੇ, ਉਹਨੂੰ ਪਤਾ ਤਾਂ ਹੁੰਦਾ ਨੇ ਮਤਲਬ ਕੀ ਹੈ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਬਨੋਦ ਸੁਤ ਹੈ, ਉਹ ਸਾਰਾ ਕੁਛ ਇੱਦਾਂ ਹੀ ਪੜ੍ਹੀ ਜਾਂਦੇ ਨੇ। ਉਹ ਪੜ੍ਹ ਪੜ੍ਹਾ ਕੇ ਉਹ ਵਿੱਚ ਉਲਟ ਛੁਲਟ ਵੀ ਪੜ੍ਹ ਛੱਡਦੇ ਨੇ, ਗਾਥਾ ਚਾਓ ਬੋਲੇ ਬਾਣੀਆਂ ਸਵਈਏ ਆ, ਇਹਨਾਂ ਬਾਣੀਆਂ ਦਾ ਸਮਝ ਤਾਂ ਲੱਗਦੀ ਨਹੀਂ ਕੀ ਲਿਖਿਆ ਹੋਇਆ। ਉਹ ਇਸ ਤਰ੍ਹਾਂ ਹੀ ਇਹ ਥੋੜ੍ਹੀ ਜਿਹੀ ਮਹਿੰਗੀ ਬਾਣੀ ਆ, ਆਦਿ ਪੁਰਖ ਮਨੋਪਮੰਗ ਸੱਤ ਆਦਿ ਭਾਵ ਰਤਨ ਜੈਦੇਵ ਦਾ ਪਦਾ ਹੋ ਗਿਆ, ਜਾਂ ਕਰਜ ਗੁਫਤਮ ਪੇਸ ਤੋਂ ਦਰ ਗੋਸ ਕੁਣ ਕਰਤਾਰ ਇਹ ਹੋ ਗਈ। ਇਸ ਤਰ੍ਹਾਂ ਦੀ ਜਿੰਨੀ ਬਾਣੀ ਹੈ ਥੋੜ੍ਹੀ ਥੋੜ੍ਹੀ ਵਿੱਚ ਵਿੱਚ ਮਹਿੰਗੀ ਬਾਣੀ ਪਾਈ ਜਿੱਥੇ ਮਹਾਰਾਜ ਨੇ, ਇਹ ਤਾਂ ਵਿਚਾਰੇ ਉਹਨੂੰ ਨਹੀਂ ਸਮਝ ਸਕਦੇ ਹੈ, ਉਹਨੂੰ ਨਹੀਂ ਪੜ੍ਹ, ਜਪਜੀ ਸਾਹਿਬ ਨਹੀਂ ਸ਼ੁੱਧ ਆਉਂਦਾ ਵਿਚਾਰੇ ਨੇ, ਮੂਲ ਮੰਤਰ ਵੀ ਨਹੀਂ ਸ਼ੁੱਧ ਪੜ੍ਹ ਸਕਦੇ। ਹਾਲੇ ਤੱਕ ਸਾਡੀ ਕੌਮ 'ਚ ਇੱਕ ਓਅੰਕਾਰ ਨਹੀਂ ਕਹਿ ਸਕੇ, ਇੱਕ ਓਅੰਕਾਰ ਕਹੀ ਜਾਂਦੇ, ਇੱਕ ਮਕਾਰ ਕਹੀ ਜਾਂਦੇ, ਹਾਲੇ ਤਾਂ ਇੱਕ ਓਅੰਕਾਰ ਹੀ ਨਹੀਂ ਪੜ੍ਹਨਾ ਆਇਆ ਵਿਚਾਰਿਆਂ ਨੂੰ, ਮੂਲ ਮੰਤਰ ਦਾ ਪਾਠ ਨਹੀਂ ਸ਼ੁੱਧ ਕੋਈ ਸੁਣਾ ਸਕਦਾ। ਜਪਜੀ ਸਾਹਿਬ ਦੀਆਂ 5983 ਅੱਖਰ, 5983 ਲਗਾ ਮਾਤਰਾ ਨਹੀਂ ਕੋਈ ਬੋਲ ਸਕਦਾ ਸਾਰੀਆਂ, ਇਹਨਾਂ ਵਿਚਾਰਿਆਂ ਨੇ ਅਗਾਹਾਂ ਦੀ ਬੋਲੀ ਕਿੱਥੋਂ ਪੜ੍ਹ ਲੈਣੀ ਸੀ। ਫਿਰ ਇਸ ਕਰਕੇ ਮਹਾਰਾਜ ਨੇ ਕੀ ਕੀਤਾ, ਕਲਯੁੱਗ ਦੇ ਵਿੱਚ ਬਹੁਤ ਹੀ ਸੁਖੈਨ ਭਾਸ਼ਾ ਲਿਖ ਕੇ, ਗੁਰਮੁਖੀ ਲਿਪੀ ਦੇ ਕੇ, ਬਿਲਕੁਲ ਸਾਦੇ ਜਿਹੇ ਢੰਗ ਨਾਲ, ਤਾਂ ਕਿ ਸਮਝ ਸਕਣ, ਇੰਨੀ ਸਾਦੀ ਕੀਤੀ ਆ, ਇੰਨਾ ਸੌਖਾ ਕੀਤਾ, ਫਿਰ ਵੀ ਨਹੀਂ ਬਾਣੀ ਸੁਣਦੇ, ਫਿਰ ਵੀ ਨਹੀਂ ਕਮਾਉਂਦੇ। ਕੀਰਤਨ ਵੀ ਦਿੱਤਾ ਇਹਨਾਂ ਨੂੰ, ਕਥਾ ਵੀ ਦਿੱਤੀ ਇਹਨਾਂ ਨੂੰ, ਇੰਨਾ ਸੌਖਾ ਵੀ 5 ਬਾਣੀਆਂ ਪੜ੍ਹ ਲਿਆ ਕਰੋ ਸਵੇਰੇ, ਰਹਿ ਰਾਸ ਪੜ੍ਹ ਲਿਆ ਕਰੋ ਸ਼ਾਮ ਨੂੰ ਸੱਚਖੰਡ 'ਚ ਬਾਦਸ਼ਾਹ, ਉਹਦੇ 'ਤੇ ਯਕੀਨ ਨਹੀਂ ਕਰਦੇ, ਕਦੇ ਰਹਿ ਰਾਸ ਨਾਲ ਕਦੇ ਸੱਚਖੰਡ ਜਾਂਦਾ ਬੰਦਾ। ਅਤੇ ਇਸ ਕਰਕੇ ਕਲਯੁੱਗ ਦੇ ਜੀਵ ਨੇ ਨਾ, ਜੇ ਕਹਿੰਦੇ ਰੱਬ ਦਾ ਨਾਂ ਲੈ ਲਓ ਵੀ ਇਹ ਨਾਲ ਤਰ ਜਾਂਦਾ, ਇਹ ਤਾਂ ਉਹਨੂੰ ਵੀ ਮਖੌਲ ਕਰਦੇ ਰਹਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਉਂਕਿ ਬੁੱਧੀ ਹੈ ਹੀ ਨਹੀਂ ਕਲਯੁੱਗੀ ਜੀਵਾਂ ਕੋਲ। ਕੱਲ੍ਹ ਵੀ ਦੱਸਿਆ ਸੀ, ਸ਼ੁੱਕਰਵਾਰ ਨੂੰ ਇਹ ਕਥਾ ਜਦੋਂ ਆਈ ਸੀ ਉਦੋਂ ਦੱਸਿਆ ਸੀ, ਸਤਯੁੱਗ ਦੇ ਸਮੇਂ ਵਿੱਚ ਲੋਕਾਂ ਕੋਲ ਬੁੱਧੀ ਸੀ, ਥੋੜ੍ਹੀ ਜਿਹੀ ਮਾੜੀ ਜਿਹੀ ਬੁੱਧੀ ਸੀ, ਉਦੋਂ ਬਾਅਦ ਵਾਲੇ ਯੁੱਗਾਂ ਵਿੱਚ ਬੁੱਧੀ ਮੰਦ ਪੈ ਗਈ, ਥੋੜ੍ਹੀ ਜਿਹੀ ਘੱਟ ਗਈ, ਫਿਰ ਹੋਰ ਘੱਟ ਗਈ ਦੁਆਪਰ 'ਚ। ਕਲਯੁੱਗ ਦੇ ਵਿੱਚ ਕਹਿੰਦੇ ਬੁੱਧੀ ਖਤਮ ਹੀ ਹੋ ਗਈ ਅੰਦਰੋਂ, ਹੈ ਤਾਂ ਸਹੀ ਪਰ ਜਿਵੇਂ ਕੋਈ ਪਹਿਲਾਂ ਸਤਯੁੱਗ ਵਿੱਚ ਬੁੱਧੀ ਸੀ, 1000 ਵਾਟ ਦਾ ਬੱਲਬ ਸੀ, ਫਿਰ ਉਦੋਂ ਬਾਅਦ ਉਹ 500 ਦਾ ਰਹਿ ਗਿਆ, ਫਿਰ 100 ਦਾ ਰਹਿ ਗਿਆ, ਫਿਰ 0 ਵਾਟ ਦਾ ਹੀ ਰਹਿ ਗਿਆ। ਹੁਣ ਕਲਯੁੱਗ 'ਚ ਬੁੱਧੀ ਐਂ ਜੀ ਬੱਲਬ ਫਿਊਜ ਹੋ ਜਾਂਦਾ ਹੈ ਹੀ ਨਹੀਂ, ਬਸ ਬੱਲਬ ਹੀ ਲੱਗਿਆ ਹੋਇਆ ਇਕੱਲਾ। ਬੁੱਧੀ ਹੈ ਆ ਪਰ ਉਹ ਮਾੜੀ ਜਿਹੀ ਜਗਦੀ ਜੀ ਐਵੇਂ ਹੀ, ਉਹ ਇੰਨੀ ਕੁ ਬੁੱਧੀ 'ਤੇ ਟਟਿਆਣੇ ਵਾਂਗੂ ਮਾਣ ਕਰੀ ਜਾਂਦਾ ਵੀ ਮੇਰੀ ਬੜੀ ਬੁੱਧੀ ਆ, ਮੇਰੀ ਬੜੀ ਬੁੱਧੀ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਰਨ ਦੇ ਬੜੇ ਸੌਖੇ ਤਰੀਕੇ ਬਣਾਏ ਸੀ, ਪਰ ਆਪਾਂ ਦੇਖਦੇ ਹੀ ਅੱਜ ਦੇ ਯੁੱਗ ਵਿੱਚ ਦੇਖ ਦੇਖ ਕੇ ਲੋਕਾਂ ਨੂੰ ਆਪਾਂ ਹੈਰਾਨ ਹੁੰਦੇ ਹਾਂ, ਬੁੱਧੀ ਹੈ ਹੀ ਨਹੀਂ, ਵਿਚਾਰੇ ਬਿਨਾਂ ਬੁੱਧੀ ਤੋਂ ਰੌਲਾ ਪਾਈ ਜਾਂਦੇ ਨੇ।
ਸੰਸਾ ਕ੍ਰਿਤ ਕੋ ਪੜਨ ਹੈ ਜਨ ਹੈ,
ਹੁਣ ਸੰਸਕ੍ਰਿਤ ਸੀ ਉਹ ਔਖੀ ਸੀ ਉਹਨੂੰ ਪੜ੍ਹਨਾ ਨੀ ਜਾਣਦੇ
ਕੇਵਿਦ ਮਹਿਮਾ ਨਾਮ ਪਛਾਣਾ ਹੈ
ਹੁਣ ਨਾਮ ਦੀ ਮਹਿਮਾ ਲਿਖੀ ਹੋਈ ਕਰਕੇ ਪਰਮੇਸ਼ਰ ਨੇ ਵਿਚਾਰਿਆ ਇਹ ਚੀਜ਼ਾਂ ਇਹਨਾਂ ਕੋਲੋਂ ਨੀ ਪੜ੍ਹੀਆਂ ਜਾਣੀਆਂ
ਤਾਂ ਤੇ ਸਤਿਗੁਰ ਸ੍ਰੀ ਮੁਖ ਬਾਣੀ
ਤਾਂ ਤੇ ਸਤਿਗੁਰ ਨੇ ਸ਼੍ਰੋਮਣੀ ਮੁਖ ਵਿੱਚ ਧੁਰਕੀ ਬਾਣੀ ਨੂੰ ਸੰਸਾਰ ਅੰਦਰ ਪ੍ਰਗਟ ਕੀਤਾ
ਰਚ ਦੀਨੀ ਲੋਕਨ ਗਤ ਦਾਨੀ
ਇਹ ਕਲਿਆਣ ਦੇ ਦੇਣ ਹਾਰੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨਾ ਕੀਤੀ
ਜਿਉ ਸਾਗਰ ਤੇ ਵਾਰ ਦੁਆਰੀ
ਇਹ ਕਲਯੁਗ ਦੇ ਵਿੱਚ ਜਿਹੜੀ ਬਾਣੀ ਹੈ ਇਹ ਜਿਵੇਂ ਬੱਦਲਾਂ ਦਾ ਪਾਣੀ ਵਰਸਦਾ ਥਾਵਾਂ ਥਾਵਾਂ ਦੇ ਉੱਤੇ ਇਹ ਉਸ ਤਰ੍ਹਾਂ ਹੈ
ਪੀਵਤ ਹੈ ਹਿਤ ਪਰ ਉਪਕਾਰੀ
ਸੋ ਪੀਂਦੇ ਹਨ ਇਹ ਜਲ ਪੀਂਦਾ ਹੈ ਪਰ ਉਪਕਾਰੀ ਹੈ ਪਰ ਉਪਕਾਰ ਹੋ ਗਿਆ ਹੈ
ਖਾਰੋ ਹੋ ਤਾ ਮਧੁਰ ਕੋ ਸੋ ਕਰਕੇ
ਉਹ ਜਿਹੜਾ ਖਾਰਾ ਪਾਣੀ ਸੀ ਉਹਨੂੰ ਮਿੱਠਾ ਬਣਾ ਕੇ
ਵਰਖਾ ਵਹਿ ਸਭ ਦੇਸਨ ਫਿਰਕੇ
ਵਰਖਾ ਕਰਦੇ ਨੇ ਸਾਰੇ ਦੇਸ਼ਾਂ ਵਿੱਚ ਫਿਰਕੇ
ਜੀਵ ਜੰਤ ਤਵ ਹੀ ਸੁਖ ਪਾਹੇ
ਜੀਵ ਜੰਤ ਤਾਹੀਓ ਸੁਖ ਪਾਉਂਦੇ ਹਨ
ਸੰਕਟ ਆਪਣਾ ਦੇਨ ਸਾਹੇ
ਸੰਕਟ ਫਿਰ ਜਿਹੜਾ ਸੀ ਆਪਣਾ ਉਹ ਦੂਰ ਕਰ ਲੈਂਦੇ ਬੰਦੇ ਨਾਮ ਜਪ ਕੇ
ਤਿਉ ਜੋ ਵੇਦ ਪੁਰਾਣ ਮਹਾਨਾ
ਇਉਂ ਜਿਹੜੇ ਪਿਛਲੇ ਯੁੱਗਾਂ ਚ ਵੇਦ ਅਤੇ ਪੁਰਾਣ ਸੀ ਬੜੇ ਮਹਾਨ ਗ੍ਰੰਥ ਲਿਖੇ ਸਨ ਪਹਿਲਾਂ
ਹੈ ਅਪਾਰ ਸੇ ਸਿੰਧ ਸਮਾਨਾ
ਉਹ ਸੀਗੇ ਸਮੁੰਦਰ ਵਰਗੇ ਉਹਦੇ ਚ ਪੜ੍ਹਨਾ ਹੀ ਪਹਿਲਾਂ ਤਾਂ ਔਖਾ ਪਹਿਲਾਂ ਅਧਿਕਾਰ ਹੀ ਨੀ ਸੀ ਪੜ੍ਹਨ ਦਾ ਬ੍ਰਾਹਮਣ ਨੂੰ ਅਧਿਕਾਰ ਸੀ ਤੇ ਬ੍ਰਾਹਮਣ ਵਿੱਚੋਂ ਵੀ ਸ਼੍ਰੋਮਣੀ ਬ੍ਰਾਹਮਣ ਜਿਹੜੇ ਬਹੁਤ ਤਿੱਖੀ ਬੁੱਧੀ ਵਾਲੇ ਸੀ ਜਤੀ ਸਤੀ ਸੀ ਜਿਹੜੇ ਸੱਚਮੁੱਚ ਦੇ ਬ੍ਰਾਹਮਣ ਸੀ ਉਹੀ ਸਮਝ ਸਕਦੇ ਉਹਨਾਂ ਚੀਜ਼ਾਂ ਨੂੰ ਉਹ ਫਿਰ ਉਹ ਵੀ ਨਾ ਰਹੇ ਹੌਲੀ ਹੌਲੀ ਬਿਰਤੀਆਂ ਥੋੜ੍ਹੀਆਂ ਨੀਵੀਆਂ ਜਿਹੀਆਂ ਹੋ ਗਈਆਂ ਇਸ ਕਰਕੇ ਉਹ ਸਮੁੰਦਰ ਵਰਗੀ ਚੀਜ਼ ਨੂੰ ਆਮ ਬੰਦਾ ਨਾ ਸਮਝ ਸਕਿਆ
ਖਾਰਪਨਾ ਤਿੰਨ ਮਹਿ ਕਠਿਨਾਈ
ਹੁਣ ਇਹ ਚ ਖਾਰਾਪਣਾ ਕੀ ਸੀ ਜਿਹੜੀ ਕਠਿਨਾਈ ਸੀ ਇਹ ਸੰਸਕ੍ਰਿਤ ਸਿੱਖਣੀ ਪੜ੍ਹਨੀ ਬੋਲਣੀ ਵਿਆਕਰਨ ਸਿੱਖਣੀ
ਪੁੰਨ ਕਹਿ ਉਚਿਤ ਨਾ ਉਚਿਤ ਲਿਖਾਈ
ਫਿਰ ਹੁਣ ਕਿਸ ਨੂੰ ਯੋਗ ਹੈ ਕਿਹਨੂੰ ਯੋਗ ਨਹੀਂ ਇਹ ਵੀ ਨੀ ਜਾਣ ਪੈਂਦਾ
ਸਰਬ ਸਾਰ ਜੋ ਤਿਨਕੇ ਮਾਹੀ
ਉਹਨਾਂ ਦੇ ਵਿੱਚ ਸੋ ਜੋ ਸਾਰ ਸ੍ਰੇਸ਼ਟ ਸੀ ਨਾ ਗੱਲ
ਗੁਰ ਘਨ ਰੂਪ ਅਲੀਨ ਸੋ ਗ੍ਰਾਹੇ
ਸੋ ਬੱਦਲ ਰੂਪ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਵਿੱਚੋਂ ਗ੍ਰਹਿਣ ਕਰ ਲਏ ਵੀ ਅਸਲੀ ਚੀਜ਼ ਵੇਦਾਂ ਮੈਂ ਨਾਮ ਉੱਤਮ ਸੋ ਸੁਣ ਹੈ ਨਾ ਹੀ ਫਿਰ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਇਹ ਫਿਰ ਵੇਦਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਵਿਚਾਰ ਕੀਤੀ ਕਿ ਬ੍ਰਹਮਾ ਨੂੰ ਬਾਰਾਂ ਮਹਾਂਵਾਕ ਦਿੱਤੇ ਸੀ ਉਹ ਬਾਰਾਂ ਮਹਾਂਵਾਕਾਂ ਨਾਲ ਚਾਰ ਵੇਦਾਂ ਦੀ ਰਚਨਾ ਉਹਨੇ ਕੀਤੀ ਉਹ ਇੰਨੀ ਜ਼ਿਆਦਾ ਔਖੀ ਸੀ ਉਹ ਆਮ ਬੰਦੇ ਦੇ ਪੱਲੇ ਨਹੀਂ ਸੀ ਪੈਂਦੀ ਗੱਲ ਫਿਰ ਇਸ ਕਰਕੇ ਕਲਯੁੱਗ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਧੁਰਕੀ ਬਾਣੀ ਪ੍ਰਗਟ ਕਰਕੇ ਹਰੇਕ ਮਨੁੱਖ ਤੱਕ ਉਹਦੀ ਪਹੁੰਚ ਹੋ ਜਾਵੇ ਇਸ ਤਰ੍ਹਾਂ ਕਿ ਜਿਵੇਂ ਇੱਕ ਬੰਦੇ ਨੇ ਪਿੰਡ 'ਚ ਅਮੀਰ ਸੀ ਖੂਹ ਲਾ ਲਿਆ ਉਹਨੇ ਆਪਣੇ ਖੇਤਾਂ ਨੂੰ ਪਾਣੀ ਦੇ ਲਿਆ ਦੂਜੇ ਨੇ ਦੇ ਲਿਆ ਹੌਲੀ ਹੌਲੀ ਬੰਬੀਆਂ ਲਾ ਲਈਆਂ ਮੋਟਰਾਂ ਲਾ ਲਈਆਂ ਚਲੋ ਪਾਣੀ ਦਿੱਤਾ ਖੇਤ ਪਰ ਜੇਠ ਹਾੜ ਦੇ ਮਹੀਨੇ ਜੇ ਸਾਰੇ ਖੇਤਾਂ 'ਚ ਵੀ ਬੰਬੀਆਂ ਛੱਡ ਦੀਏ ਉਹ ਤਪਸ਼ ਨਹੀਂ ਮਿਟਦੀ ਨਾਲੇ ਗਰੀਬ ਬੰਦਾ ਵਿਚਾਰਾ ਮੋਟਰ ਲਵਾ ਹੀ 2 ਕਿੱਲੇ ਪੈ ਲਈ ਹੁਣ ਮੋਟਰ ਕਿੱਥੇ ਲਵਾਵੇ ਉਹ ਖਰਚਾ ਕਿੱਥੋਂ ਕਰੇ ਇਸ ਕਰਕੇ ਫਿਰ ਉਹ ਜਦੋਂ ਬਰਸਾਤ ਆਈ ਤਾਂ ਸਾਰਿਆਂ ਨੂੰ ਖੁਸ਼ੀ ਕਰਤੀ ਬਰਸਾਤ ਨੇ ਅਮੀਰ ਦਾ ਖੇਤ ਭਰਤਾ ਗਰੀਬ ਦਾ ਭਰਤਾ ਤਪਸ਼ ਮੇਟਤੀ ਛੱਪੜਾਂ ਦੇ 'ਚ ਪਾਣੀ ਭਰ ਗਿਆ ਮੱਛੀਆਂ ਨੂੰ ਮੌਜਾਂ ਲੱਗ ਗਈਆਂ ਸਮੁੰਦਰੀ ਜੀਵਾਂ ਨੂੰ ਖਾਰਾ ਪਾਣੀ ਨਹੀਂ ਫਿੱਟ ਬਹਿੰਦਾ ਉਹ ਫਿਰ ਬਰਸਾਤ ਦਾ ਪਾਣੀ ਪੀਂਦੇ ਨੇ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਣਿਆ ਕਿ ਵੀ ਜਿਹੜੇ ਇਹ ਹੈ ਖੂਹ ਦਾ ਪਾਣੀ ਹੈ ਪਹਿਲਾਂ ਖੂਹ ਦਾ ਪਾਣੀ ਕੱਢੋ ਡੋਲ ਪਾਓ ਫਿਰ ਪੀਓ ਪਹਿਲਾਂ ਖੂਹ ਕੋਲ ਚੱਲ ਕੇ ਜਾਓ ਅਤੇ ਬੱਦਲ ਦੀ ਮੌਜ ਹੈ ਜਿੱਥੇ ਕਿੱਥੇ ਬਰਸਾਤ ਹੋ ਗਈ ਥਾਂ ਥਾਂ ਪਾਣੀ ਥਾਂ ਥਾਂ ਪਾਣੀ ਬਾਣੀ ਗੁਰਾਂ ਨੇ ਇਉਂ ਵੰਡਤੀ ਦੁਨੀਆਂ ਅੰਦਰ ਜਿਵੇਂ ਬੱਦਲ ਦੀ ਬਰਸਾਤ ਕਰੀਦੀ ਹੈ ਅਤੇ ਉਹ ਖੂਹ ਦਾ ਜਿਹੜਾ ਪਾਣੀ ਸੀ ਵੇਦਾਂ ਵਿੱਚ ਜਿਵੇਂ ਡੂੰਘਾਈ 'ਚ ਚੀਜ਼ ਸੀ ਉਹ ਨਹੀਂ ਪਹਿਲਾਂ ਬੋਰ ਕਰਨਾ ਹੀ ਔਖਾ ਫਿਰ ਖੂਹ ਲਾਉਣਾ ਔਖਾ ਫਿਰ ਪਾਣੀ ਕੱਢਣਾ ਔਖਾ ਫਿਰ ਉਹ ਪੀਣਾ ਔਖਾ ਫਿਰ ਉਹਦੇ ਨਾਲ ਕੀ ਇੱਕ ਡੋਲ ਨਾਲ ਨਹਾਊਗਾ ਬੰਦਾ ਕੀ ਛਿੜਕੂਗਾ ਫਿਰ ਇਹ ਗੱਲਾਂ ਔਖੀਆਂ ਗੁਰਾਂ ਨੇ ਕੀ ਕੀਤਾ ਬਰਸਾਤ ਹੀ ਕਰਤੀ ਦੁਨੀਆਂ 'ਚ ਕਿਆ ਅਮੀਰ ਗਰੀਬ ਛੋਟਾ ਵੱਡਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਾਰਿਆਂ ਨੂੰ ਸਾਂਝਾ ਉਪਦੇਸ਼ ਕਰਤਾ ਮਹਾਰਾਜ ਨੇ ਕਹਿੰਦੇ ਲੋੜ ਹੀ ਨਹੀਂ ਹੋਰ ਕੁਛ ਕਰਨ ਦੀ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਦੁਨੀਆਂ ਨੂੰ ਤਾਰਨ ਦਾ ਤਰੀਕਾ ਸੌਖਾ ਜਿਹਾ ਬਣਾ ਲਿਆ
ਸੋਗਮ ਕੀਨ ਸਭ ਦੇਸ਼ ਮਝਾਰੇ
ਇਹ ਸਾਰਿਆਂ ਦੇਸ਼ਾਂ ਦੇ ਵਿੱਚ ਸੌਖਾ ਕਰ ਦਿੱਤਾ ਤਰੀਕਾ
ਸਭ ਕੇ ਉਚੇਤਾ ਜੇ ਹੈ ਨਰ ਨਾਰੀ
ਜਿਹੜਾ ਮਾਈ ਭਾਈ ਦੁਨੀਆਂ 'ਚ ਚਾਹੇ ਉਹ ਕਿਸੇ ਧਰਮ ਕੌਮ ਦੇਸ਼ ਜਾਤ ਦਾ ਹੋਵੇ ਬਾਣੀ ਪੜ੍ਹੀ ਜਾਓ ਵਾ ਉਦੋਂ ਹੀ ਤਰ ਜਾਂਦਾ ਉਹਦੇ 'ਤੇ ਵੈਸੇ ਹੀ ਕਿਰਪਾ ਹੋ ਜਾਂਦੀ ਕੋਈ ਵੱਖਰੀਆਂ ਚੀਜ਼ਾਂ ਨਹੀਂ ਹੈਗੀਆਂ ਪਰ ਉਹ ਪਹਿਲੀਆਂ ਚੀਜ਼ਾਂ ਮਹਿੰਗਾਈ ਵਿੱਚ ਸੀ, ਉਹ ਛੱਡ ਦਿੱਤੀਆਂ। ਹੁਣ ਮਹਾਰਾਜ ਨੇ ਬਾਣੀ ਸਾਰਿਆਂ ਨੂੰ ਸਾਂਝੀ ਦੇ ਦਿੱਤੀ। ਬਾਣੀ ਨੂੰ ਕੋਈ ਵੀ ਬੰਦਾ ਪੜ੍ਹ ਲਵੇ, ਇਹ ਤੇ ਇੱਕ ਰੁਕਾਵਟ ਨੀ ਵੀ ਇਹਨੂੰ ਕੋਈ ਪੜ੍ਹ ਨੀ ਸਕਦਾ।
ਰਾਏ ਕੇ ਰੰਗ ਊਚ ਕੈ ਨੀਚਾ,
ਕੋਈ ਰਾਜਾ ਪੜ੍ਹੇ, ਕੋਈ ਕੰਗਾਲ ਪੜ੍ਹੇ, ਕੋਈ ਉੱਚਾ ਪੜ੍ਹੇ, ਕੋਈ ਨੀਵਾਂ ਪੜ੍ਹੇ,
ਬੜੇ ਕਮਾਏ ਧਰੇ ਜਗ ਵਿਚਾ,
ਕੋਈ ਪੜ੍ਹੇ ਤੇ ਕਮਾਵੇ ਬਸ ਤਰ ਜਾਣਾ ਉਹਨੇ ਭਾਈ, ਉਹ ਕੋਈ ਵੀ ਹੋਵੇ।
ਕਹਿ ਬਾਲਾ ਸੁਣੀਏ ਸਭ ਸਰੋਤਾ,
ਭਾਈ ਬਾਲਾ ਜੀ ਕਹਿਣ ਲੱਗੇ ਸਾਰੇ ਸਰੋਤੇ ਸੁਣੋ,
ਇੱਕ ਨਾਮ ਤੇ ਮੁਕਤ ਉਦੋਤਾ।
ਸੋ ਇਹ ਪ੍ਰਗਟ ਹੈ ਵੀ ਇੱਕ ਨਾਮ ਦੇ ਨਾਲ ਹੀ ਬੰਦਾ ਮੁਕਤ ਹੋ ਜਾਂਦਾ।
ਹਾਂ ਮੈਂ ਤਜ ਸਿਮਰਹਾ ਲਿਵ ਲਾਈ,
ਬਸ ਨਾਮ ਜਪਣ ਦਾ ਇੱਕ ਤਰੀਕਾ ਵੀ ਆਪਣੇ ਹੰਕਾਰ ਨੂੰ ਛੱਡ ਦਿਓ, ਵਾਹਿਗੁਰੂ ਵਾਹਿਗੁਰੂ ਕਰੀ ਜਾਓ ਬਸ।
ਜਗ ਬੰਧਨ ਤੇ ਦੇਹ ਛੁਡਾਈ,
ਜਗਤ ਦੇ ਬੰਧਨਾਂ ਤੋਂ ਨਾਮ ਛੁਡਾ ਦਿੰਦਾ ਬੰਦੇ ਨੂੰ।
ਜੈ ਹਉਮੈ ਤਹਿ ਨਾਮ ਨਾ ਵਸਾਈ,
ਇਹ ਚੀਜ਼ ਯਾਦ ਰੱਖੋ ਜਿੱਥੇ ਹਉਮੈ ਉੱਥੇ ਨਾਮ ਨੀ ਵਸਦਾ।
ਜਹਾਂ ਨਾਮ ਤਹਿ ਹਉਮੈ ਨਸਈ,
ਜਿੱਥੇ ਨਾਮ ਹੈ ਉੱਥੇ ਹਉਮੈ ਦੂਰ ਹੋ ਜਾਂਦੀ। ਜਿਵੇਂ ਟਿੱਬੇ ਦੇ ਉੱਤੇ ਜਿੰਨਾ ਮਰਜ਼ੀ ਮੀਂਹ ਪੈ ਜੇ ਉਹ ਟਿੱਬੇ 'ਚ ਪਾਣੀ ਵੜਦਾ ਹੀ ਨਹੀਂ ਹੈ, ਉੱਥੇ ਫਿਰ ਇਸ ਕਰਕੇ ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ।
ਕਹੀ ਨਾ ਜਾਣੋ ਇਹ ਮਮ ਬਾਣੀ,
ਤੋ ਇਹ ਕਹੀ ਨਾ ਜਾਣੋ ਮੈਂ ਨੀ ਕਿਹਾ, ਇਹ ਕੌਣ ਕਹਿੰਦਾ?
ਭਾਖੀ ਸ੍ਰੀ ਸਤਿਗੁਰ ਗਤ ਦਾਨੀ,
ਇਹ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸਿਆ, ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਵੀ ਮੈਂ ਨੀ ਕਿਹਾ। ਇਹ ਕਹਿੰਦੇ ਨੇ ਭਾਈ ਬਾਲੇ ਦੀ ਵਿਆਖਿਆ ਦੇ ਅਰਥ ਨੀ ਲੈਣਾ ਚਾਹੀਦਾ ਕਿ ਗੁਰਬਾਣੀ ਕੇਵਲ ਵੇਦਾਂ ਸ਼ਾਸਤਰਾਂ ਦਾ ਭਾਸ਼ਾ ਵਿੱਚ ਅਨੁਵਾਦ, ਐਸਾ ਸਮਝਣਾ ਗੁਰੂ ਸਿਧਾਂਤ ਦੇ ਵਿਰੁੱਧ ਹੋਵੇਗਾ, ਕਿਉਂਕਿ ਸ੍ਰੀ ਮੁੱਖ ਬਾਗ ਬਚਨ ਪ੍ਰਥਾਏ ਇਸ ਤਰ੍ਹਾਂ ਨੇ ਕਿ ਗੁਰਮੈਂ ਆਪ ਸਮੋਏ ਸ਼ਬਦ ਵਰਤਾਇਆ, ਹਉ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਉ, ਢਾਡੀ ਸੱਚਾ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਾਲਾਹੇ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ, ਢਾਡੀ ਕਰੇ ਪਸਾਓ ਸ਼ਬਦ ਵਜਾਇਆ। ਕਹਿਣ ਤੋਂ ਭਾਵ ਕਿ ਸੱਚੇ ਮਹਿਲ ਸਰੂਪ ਵਿੱਚ ਰੱਬ ਨੇ ਮੈਨੂੰ ਸੱਦ ਕੇ ਸੱਚੀ ਸਿਫਤ ਸਲਾਹ ਕੀਰਤਨ ਵਾਲੀ ਬਾਣੀ ਦਾ ਸਿਰੋ ਪਾਉ ਦਿੱਤਾ। ਉਸ ਅਰੂਪ ਕੀਰਤਨ ਰੂਪ ਬਾਣੀ ਦਾ ਮੈਂ ਸ਼ਬਦ ਸੰਸਾਰ 'ਚ ਕਹਿੰਦੇ ਪ੍ਰਗਟ ਕੀਤਾ। ਸੋ ਇਸ ਪ੍ਰਕਾਰ ਇਸ ਪੋਥੀ ਵਿੱਚ 53ਵੇਂ ਅਧਿਆਏ ਵਿੱਚ ਵੀ ਅੰਕ 35 'ਚ ਦੱਸਿਆ ਹੈ ਕਿ ਬ੍ਰਹਮਾ ਵੇਦਾਂ ਦੇ ਕਰਤਾ ਨੂੰ ਗਿਆਨ ਗੁਰੂ ਨਾਨਕ ਦੇਵ ਨੇ ਦਿੱਤਾ ਸੀ, ਅਤੇ ਫਿਰ ਗੁਰੂ ਜੀ ਟੀਕਾਕਾਰ ਕਿਉਂ ਹੋਏ? ਉਹ ਤਾਂ ਆਪ ਅਗੰਮ ਬਾਚ ਵਾਲੇ ਵਾਹਿਗੁਰੂ ਤੋਂ ਸਿੱਧਾ ਇਲਹਾਮ ਪ੍ਰਾਪਤ ਕਰਨ ਵਾਲੇ ਸੀ। ਇਸ ਕਰਕੇ ਕਈ ਲੋਕ ਇਹ ਮੰਨਦੇ ਵੀ ਗੁਰੂ ਨਾਨਕ ਦੇਵ ਜੀ 539 ਸਾਲ ਪਹਿਲਾਂ ਹੋਏ ਨੇ। ਬਈ ਨਹੀਂ, ਗੁਰੂ ਨਾਨਕ ਦੇਵ ਜੀ ਤਾਂ ਹੋਏ ਹੋਏ ਨਹੀਂ, ਗੁਰੂ ਨਾਨਕ ਦੇਵ ਹੀ ਆਦ ਸੱਚ ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋ ਸੀ ਵੀ ਸੱਚ ਹੈ। ਤਾਂ ਇਹ ਆਪਣੇ ਆਪ ਨੂੰ ਲੁਕੋ ਕੇ ਰੱਖਦੇ ਨੇ, ਅਕਾਲ ਪੁਰਖ ਨਿਰੰਕਾਰ ਆਪ ਹੀ ਗੁਰੂ ਨਾਨਕ ਦੇਵ ਜੀ ਹੈ। ਇਹ ਨਹੀਂ ਸਮਝਣਾ ਕਿ ਉਹ ਪਹਿਲਾਂ ਜੀ ਪਹਿਲਾਂ ਹੋਏ, ਠੀਕ ਹੈ ਪਹਿਲਾਂ ਹੋਏ, ਇੱਕ ਵੇਦਾਂ ਦੇ ਮਹਾਂਬਾਗ ਜਿਹੜੇ 12 ਕੀਤੇ ਨੇ ਇਹ ਅਕਾਲ ਪੁਰਖ ਨਹੀਂ ਬ੍ਰਹਮਾ ਜੀ ਨੇ ਦਿੱਤੇ ਸੀ। ਅਕਾਲ ਪੁਰਖ ਆਦਿ ਪੁਰਖ ਹੈ, ਆਦਿ ਪੁਰਖ ਹੀ ਗੁਰੂ ਨਾਨਕ ਸਾਹਿਬ ਹੈ, ਇਸ ਤਰ੍ਹਾਂ ਸਮਝ ਲੈਣਾ ਇਸ ਗੱਲ ਨੇ। ਤਾਂ ਹੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਪ੍ਰਗਟ ਕੀਤੀ ਬਾਣੀ। ਪਹਿਲਾਂ ਲੋਕਾਂ ਕੋਲ ਉਮਰ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਵੇਦ ਵਿੱਦਿਆ ਹੋਰ ਚੀਜ਼ਾਂ ਦਿੱਤੀਆਂ, ਉਮਰਾਂ ਲੰਬੀਆਂ ਕਰਕੇ ਪ੍ਰਾਣਾਯਾਮ ਦਿੱਤਾ, ਜਗ ਯੋਗ ਪੂਜਾ ਦਿੱਤੀ। ਕਲਯੁਗ ਦੇ ਸਮੇਂ ਵਿੱਚ ਅਬ ਕਲੂ ਆਇਓ ਰੇ ਇੱਕ ਨਾਮ ਬੋਹੋ ਬੋਹੋ ਅਨ ਰੁੱਤ ਨਾਹੀ ਨਾਹੀ। ਕਲਯੁਗ ਦੇ ਸਮੇਂ ਵਿੱਚ ਬਾਣੀ ਨਾਲ ਹੀ ਗੁਰਾਂ ਨੇ ਉਧਾਰ ਕੀਤਾ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਧੁਰਾਂ ਦੀ ਬਾਣੀ ਹੈ, ਇਹਨੂੰ ਕੋਈ ਇਉਂ ਨਾ ਸਮਝ ਲਵੇ। ਭਾਈ ਵੀਰ ਸਿੰਘ ਨੇ ਲਿਖਿਆ ਵੀ ਐਂ ਨਾ ਸਮਝ ਲਿਓ ਵੀ ਇਹ ਵੇਦਾਂ ਦੀ ਬਾਣੀ ਦਾ ਹੀ ਸਾਰ ਤੱਤ ਕੱਢਿਆ, ਨਹੀਂ ਉਹ ਵੇਦਾਂ ਦੀ ਬਾਣੀ ਤਾਂ ਤਿੰਨਾਂ ਵਿੱਚ ਵਰਤਦੀ, ਤਮੋ ਰਜੋ ਸਤੋ ਵਿੱਚ, ਬਾਣੀ ਚੌਥੇ ਪਦ ਵਿੱਚ ਹੈ। ਇਸ ਕਰਕੇ ਚੌਥੇ ਪਦ ਦੀ ਚੀਜ਼ ਅਕਾਲ ਪੁਰਖ ਦੀ ਆਪਣੀ ਹੁੰਦੀ ਹੈ। ਅਕਾਲ ਪੁਰਖ ਵਾਹਿਗੁਰੂ ਨੇ ਹੀ ਸਾਰਿਆਂ ਨਾਲ ਸ਼੍ਰੋਮਣੀ ਬਾਣੀ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਪੜ੍ਹ ਕੇ ਜਨਮ ਸਫਲ ਆਪਣਾ ਕਰਨਾ ਹੈ।